ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਜਿਤ ਕਟ ਵਸੈ ਪਾਰ ਬ੍ਰਹਮ, ਸੋਈ ਸੁਹਾਵਾ ਖਾਓ, ਜਮ ਕੰਕਰ ਨੇੜ ਨ ਆਵਈ, ਰਸਨਾ ਹਰ ਗੁਣ ਗਾਓ। ਵਾਹਿਗੁਰੂ ਜੀ ਰਾਗ ਸੋਹੀ ਮਹੱਲਾ ਪੰਜਵਾ, ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਦਰ ਹਰ ਨਾਗਰ। ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਦਰ ਹਰ ਨਾਗਰ। ਚਰਨ ਕਮਲ ਸਰਨਾਏ ਨਾਰਾਇਣ, ਦੀਨਾ ਨਾਥ ਭਗਤ ਪਰਾਇਣ ਰਹਾਉ। ਆ ਨਾਥਾਂ ਨਾਥ ਭਗਤ ਪੈ ਮੇਟਣ, ਸਾਧ ਸੰਗ ਜਮਦੂਤ ਨਾ ਭੇਟਣ। ਜੀਵਨ ਰੂਪ ਅਨੂਪ ਦਯਾਲਾ, ਰਮਨ ਗੁਣਾ ਕੱਟਿਐ ਜਮ ਜਾਲਾ। ਅੰਮ੍ਰਿਤ ਨਾਮ ਰਸਨ ਨਿਤ ਜਾਪੈ, ਰੋਗ ਰੂਪ ਮਾਇਆ ਨਾ ਵਿਆਪੈ। ਜਪ ਗੋਬਿੰਦ ਸੰਗੀ ਸਭ ਤਾਰੇ, ਬਹੁਤ ਨਾਹੀ ਪੰਚ ਪਟਵਾਰੇ। ਮਨ ਬਚ ਕਰਮ ਪ੍ਰਭ ਏਕ ਤਿਹਾਏ, ਸਰਬ ਫਲਾ ਸੋਈ ਜਨ ਪਾਏ। ਪਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ। ਆਦ ਮਦ ਅੰਤ ਪ੍ਰਭਤ ਪ੍ਰਭ ਸੋਏ, ਨਾਨਕ ਤਿਸ ਬਿਨ ਅਵਰ ਨਾ ਕੋਈ। ਆਦ ਮਦ ਅੰਤ ਪ੍ਰਭ ਸੋਏ, ਨਾਨਕ ਤਿਸ ਬਿਨ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸਵਾਮੀ, ਮਾਨਸ ਕੀ ਗਤ ਇਹੀ। ਵਾਹਿਗੁਰੂ ਜੀ ਸਾਰਗ ਮਹੱਲਾ ਪੰਜਵਾ, ਰਾਮ 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 ਜਾਪ, ਰਮਤ ਰਾਮ ਸਹਾਈ। ਰਾਮ 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 ਜਾਪ, ਰਮਤ ਰਾਮ ਸਹਾਈ ਰਹਾਉ। ਸੰਤਨ ਕੈ ਚਰਨ ਲਾਗੇ, ਕਾਮ ਕ੍ਰੋਧ ਲੋਭ ਤਿਆਗੇ। ਗੁਰ ਗੋਪਾਲ ਪੈ ਕਿਰਪਾਲ, ਲਬਦ ਆਪਣੀ ਪਾਈ। ਬਿਨਸੇ ਭ੍ਰਮ ਮੋਹ ਅੰਧ, ਟੂਟੇ ਮਾਇਆ ਕੇ ਬੰਧ। ਪੂਰਨ ਸਰਬਤਰ ਠਾਕਰ ਨਹਿ ਕੋ ਬੈਰਾਈ। ਸਵਾਮੀ ਸੋ ਪ੍ਰਸੰਨ ਪਏ, ਜਨਮ ਮਰਨ ਦੁਖ ਗਏ। संतन कै चरण लाग नानक गुण गाय। बिनसे प्रम मोह अंध टूटे माया के बंद, पूरन सर्वतर ठाकर नहे को बैराए। स्वामी सो प्रसन्न पए जन्म मरण दुख गए, संतन कै चरण लाग नानक गुण गाई। वाहिगुरु जी का खालसा, वाहिगुरु जी की फतेह।
सब ते वड़ा सतगुरु नानक, जिन काल राखी मेरी, ते सुमार अथाह अगानत अतुल। सब संगतां प्यार सत्कार सहित सतगुरु दी फतेह बुलाओ। वाहिगुरु जी का खालसा, वाहिगुरु जी की फतेह। आप संगतां वडभागी हो, अमृत वेले दे सुहावने समय अंदर सतगुरु दे पावन पवित्र सोने दरबार दियां हाजरियां भर रहे हो। अमृत वेले तो अमृतमई बाणियां दे पाठ, गुर मंत्र दा सिमरन, श्री आसा जी दी वार दा कीर्तन आप संगतां ने सरवण कीता है। हुण आप संगतां पावन गुरबाणी दी लड़ीवार कथा विचार सरवण कर रहे हो। चल रही लड़ीवार कथा सारंग राग दी अंदर है। पंचम पातशाह शहीदां दे सिरदार शांति दे सोमे महान परोपकारी सतगुरु दोहे था पानी का बोहे था। पड़ताल सरलेख वाली पानी अंदर ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿੱਥੋਂ ਤੱਕ ਪੜਤਾਲ ਸ਼ਬਦ ਦਾ ਸੰਬੰਧ ਹੈ, ਸੰਗੀਤ ਦੇ ਅਨੁਸਾਰ ਉਹ ਇੱਕ ਰਾਗ ਦੀ ਬੰਦਿਸ਼ ਜਿਹਦੇ ਵਿੱਚ ਪਾਠਵੀਂ ਤਾਲ ਪੈਣ ਭਾਵ ਵੱਖੋ ਵੱਖਰੇ ਤਾਲਾਂ ਦੇ ਵਿੱਚ ਸ਼ਬਦ ਦਾ ਕੀਰਤਨ ਗਾਇਨ ਕੀਤਾ ਜਾਵੇ, ਉਸ ਨੂੰ ਪੜਤਾਲ ਆਖਿਆ ਜਾਂਦਾ ਹੈ। ਸਿਧਾਂਤਕ ਪੱਖ ਤੋਂ ਪੜਤਾਲ ਦਾ ਮਤਲਬ ਹੁੰਦਾ ਹੈ ਖੋਜ ਕਰਨੀ, ਉਹ ਪਵਿੱਤਰ ਬਾਣੀ ਜਿਸ ਦੁਆਰਾ ਵਾਹਿਗੁਰੂ ਪਰਮੇਸ਼ਰ ਦੀ ਖੋਜ ਕੀਤੀ ਜਾਵੇ, ਸਰਚ ਕੀਤੀ ਜਾਵੇ, ਉਸ ਨੂੰ ਵੀ ਪੜਤਾਲ ਕਹਿੰਦੇ ਹਨ। ਹੁਣ ਪੜਤਾਲ ਦੇ ਤੀਜੇ ਸ਼ਬਦ ਦੀ ਕਥਾ ਪ੍ਰਾਰੰਭ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਮ ਜਪਣ ਦਾ, ਮਹਾਂਪੁਰਖਾਂ ਦੇ ਚਰਨੀ ਲੱਗਣ ਦਾ ਲਾਭ ਅਤੇ ਉਹਦਾ ਫਾਇਦਾ ਸਾਨੂੰ ਸਮਝਾ ਰਹੇ ਹਨ। ਕਿਉਂ ਦੁਨੀਆਂ ਦੇ ਲੋਕ ਅਕਸਰ ਸਵਾਲ ਕਰਦੇ ਹਨ, ਦੱਸੋ ਜੀ ਨਾਮ ਜਪਣ ਦਾ ਕੀ ਫਾਇਦਾ ਹੈ, ਮਹਾਂਪੁਰਖਾਂ ਦੀ ਸੰਗਤ ਕਰਨ ਦਾ ਕੀ ਲਾਭ ਹੈ। ਇਸ ਤਰ੍ਹਾਂ ਦੇ ਅਕਸਰ ਲੋਕ ਸਵਾਲ ਕਰਦੇ ਹਨ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਅੰਮ੍ਰਿਤ ਰੂਪ ਬਾਣੀ ਦੁਆਰਾ ਸਾਡੇ ਮਨ ਦੇ ਸਾਰੇ ਸ਼ੰਕੇ ਦੂਰ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਵਾਹਿਗੁਰੂ ਜੀ ਸਾਰਗ ਮਹੱਲਾ ਪੰਜਵਾ, ਰਾਮ 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 ਜਾਪ ਰਮਤ ਰਾਮ ਸਹਾਈ।
ਸਾਰੰਗ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਭਾਈ ਰਾਮ 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 ਜਾਪ। ਅਸੀਂ ਹਰ ਵੇਲੇ ਤਨ ਕਰਕੇ, ਮਨ ਕਰਕੇ, ਬਾਣੀ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪ ਰਹੇ ਹਾਂ। ਕਿਉਂ ਇਹ ਤਿੰਨ ਵਾਰੀ ਸ਼ਬਦ ਆਇਆ ਹੈ, ਰਾਮ 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 ਜਾਪ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਅਸੀਂ ਉਸ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਾਂ, ਰਮਤ ਰਾਮ ਸਹਾਈ। ਰਮਨ ਦਾ ਅਰਥ ਜੋ ਰਮਿਆ ਹੋਇਆ, ਸਰਵ ਵਿਆਪਕ ਸਰੂਪ ਵਾਹਿਗੁਰੂ ਪਰਮੇਸ਼ਰ ਹੈ। ਸਹਾਈ, ਉਹ ਸਾਡਾ ਅੰਗ ਸੰਗ ਸਹਾਈ ਹੋ ਰਿਹਾ ਹੈ। ਕਿਉਂ ਜਿਹੜਾ ਵੀ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਦੀ ਸਹਾਇਤਾ ਕਰਦਾ ਹੈ। ਹੁਣੇ ਹੀ ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ ਹੈ। ਉਹਦੇ ਵਿੱਚ ਅਖੀਰਲਾ ਸ਼ਾਂਤੀ, ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਦਾ ਹਮੇਸ਼ਾ ਲਈ ਸਹਾਈ ਹੁੰਦਾ ਹੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਈ ਹਰ ਜੀਉ ਹਰਨਾਕਸ਼ ਮਾਰ ਪਜਾਇਆ ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਬਿਰਦ ਹੈ ਜੋ ਸ਼ਰਨ ਆਵੇ ਤੇ ਕੰਠ ਲਾਵੇ ਇਹ ਬਿਰਦ ਸਵਾਮੀ ਸੰਤ ਇਸੇ ਲਈ ਹਜ਼ੂਰ ਫਰਮਾਉਂਦੇ ਹਨ ਗੁਰਮੁਖੋ ਅਸੀਂ ਹਰ ਵੇਲੇ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪ ਰਹੇ ਹਾਂ ਉਹ ਰਮਿਆ ਹੋਇਆ ਰਾਮ ਸਰਵ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਉਹ ਹਮੇਸ਼ਾ ਲਈ ਸਾਡੀ ਸਹਾਇਤਾ ਕਰ ਰਿਹਾ ਹੈ ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ
ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ
ਲੋ ਜਦੋਂ ਆਪਾਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੋਵੇ ਉਸ ਤੋਂ ਪਹਿਲਾਂ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਨੇ ਉਹਨਾਂ ਦੇ ਚਰਨ ਹੀ ਲੱਗਣਾ ਪੈਂਦਾ ਹੈ ਕਿਉਂ ਮਹਾਂਪੁਰਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਏ ਹੁੰਦੇ ਹਨ ਉਹ ਰੱਬ ਦੀਆਂ ਪਟਰਾਣੀਆਂ ਹੁੰਦੇ ਹਨ ਇਹ ਗੱਲ ਯਾਦ ਰੱਖੋ ਜਿਹੜਾ ਮਨੁੱਖ ਆਪ ਜੁੜਿਆ ਹੋਵੇ ਉਹ ਦੂਸਰਿਆਂ ਨੂੰ ਜੋੜ ਸਕਦਾ ਹੈ ਜਿਹੜਾ ਆਪ ਜੁੜਿਆ ਹੀ ਨਹੀਂ ਉਹ ਦੂਸਰਿਆਂ ਨੂੰ ਕਿਵੇਂ ਜੋੜ ਸਕਦਾ ਨਹੀਂ ਜੋੜ ਸਕਦਾ ਇਸੇ ਲਈ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਹਨ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਸੰਤਨ ਕੈ ਚਰਨ ਲਾਗੇ ਅਸੀਂ ਐਸੇ ਮਹਾਂਪੁਰਖਾਂ ਦੇ ਚਰਨ ਹੀ ਲਾਗੇ ਇਹਦਾ ਫਲ ਕੀ ਹੋਇਆ ਕਾਮ ਕ੍ਰੋਧ ਲੋਭ ਤਿਆਗੇ ਉਹਨਾਂ ਮਹਾਂਪੁਰਖਾਂ ਦੀ ਕਿਰਪਾ ਦਾ ਸਦਕਾ ਅਸੀਂ ਇਹ ਜਿਹੜੇ ਵਿਕਾਰ ਸਨ ਕਾਮ ਕ੍ਰੋਧ ਲੋਭ ਇਹਦੇ ਨਾਲ ਦੂਸਰੇ ਵੀ ਦੋ ਗ੍ਰਹਿਣ ਕਰ ਲੈਣੇ ਮੋਹ ਤੇ ਹੰਕਾਰ ਉਹ ਅਸੀਂ ਸਾਰੇ ਛੱਡ ਦਿੱਤੇ ਕਿਉਂ ਜਦੋਂ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਜਾਂਦੇ ਹਾਂ ਉਸ ਵੇਲੇ ਇਹ ਵਿਕਾਰ ਹੀ ਸਾਡੇ ਦੁਸ਼ਮਣ ਬਣਦੇ ਜਦੋਂ ਕੋਈ ਮਨੁੱਖ ਵਾਹਿਗੁਰੂ ਦੀ ਭਗਤੀ ਕਰਦਾ ਹੈ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਹੀ ਰਸਤੇ ਵਿੱਚ ਬੰਦਸ਼ਾਂ ਖੜੀਆਂ ਕਰਦੇ ਹਨ ਇਸੇ ਲਈ ਹਜ਼ੂਰ ਨੇ ਫਰਮਾਇਆ ਹੈ ਜਿਨ ਮਿਲ ਮਾਰੇ ਪੰਜ ਸੂਰ ਬੀਰ ਐਸੋ ਕੌਣ ਬਲੀ ਰੇ ਜਿਨ ਪੰਜ ਮਾਰ ਬਿਦਾਰ ਗੁਦਾਰੇ ਤੋ ਪੂਰਾ ਇਹ ਕਲੀ ਰੇ ਅਸਲੀ ਮਹਾਂਪੁਰਖ ਵੀ ਉਹੀ ਹੈ ਜਿਸਨੇ ਇਹਨਾਂ ਵਿਕਾਰਾਂ ਤੇ ਫਤਿਹ ਹਾਸਲ ਕਰ ਲਈ ਕਿਵੇਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਉਹ ਮਹਾਂਪੁਰਖ ਜਿਨ੍ਹਾਂ ਨੇ ਗੁਰੂ ਸ਼ਬਦ ਦੀ ਕਮਾਈ ਕਰਕੇ ਇਹਨਾਂ ਵਿਕਾਰਾਂ ਨੂੰ ਜਿੱਤਿਆ ਹੈ ਐਸੇ ਮਹਾਂਪੁਰਖਾਂ ਦੇ ਚਰਨੀ ਲਾ ਕੇ ਅਸੀਂ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗ ਦਿੱਤਾ ਹੈ ਫਿਰ ਅੱਗੇ ਕੀ ਹੋਇਆ ਗੁਰ ਗੋਪਾਲ ਭਏ ਕਿਰਪਾ ਉਹਨਾਂ ਮਹਾਂਪੁਰਖਾਂ ਨੇ ਗੁਰੂ ਪਰਮੇਸ਼ਰ ਦੇ ਨਾਲ ਜੋੜ ਦਿੱਤਾ ਇੱਥੇ ਇੱਕ ਖਾਸ ਨੁਕਤਾ ਧਿਆਨ ਦੇਣ ਯੋਗ ਹੈ ਕਈ ਵਾਰੀ ਕਈ ਲੋਕ ਸਾਨੂੰ ਭੁਲੇਖਾ ਪਾਉਂਦੇ ਹਨ ਅਸੀਂ ਭੁਲੇਖੇ ਦਾ ਸ਼ਿਕਾਰ ਵੀ ਹੁੰਦੇ ਉਹ ਭੁਲੇਖਾ ਕੀ ਹੈ ਅਕਸਰ ਜਿਹੜੇ ਲੋਕ ਸੰਤਾਂ ਮਹਾਤਮਾ ਦੇ ਚੇਲੇ ਹਨ ਸ਼ਰਧਾਲੂ ਹਨ ਉਹ ਇਹ ਗੱਲ ਆਖਦੇ ਹਨ ਵੀ ਜਿਹੜੇ ਮਹਾਂਪੁਰਖ ਹੁੰਦੇ ਨੇ ਸੰਤ ਹੁੰਦੇ ਨੇ ਉਹ ਰੱਬ ਦੇ ਵਿਚੋਲੇ ਪਰ ਇਹ ਗੱਲ ਯਾਦ ਰੱਖੋ ਕੋਈ ਸੰਤ ਕੋਈ ਮਹਾਂਪੁਰਖ ਰੱਬ ਦਾ ਵਿਚੋਲਾ ਨਹੀਂ ਹੁੰਦਾ ਤੁਸੀਂ ਆਖੋਗੇ ਸੰਤਾਂ ਦਾ ਅਸਥਾਨ ਕੀ ਹੁੰਦਾ ਹੈ ਸੰਤ ਗੁਰੂ ਦੇ ਵਿਚੋਲੇ ਹੁੰਦੇ ਸੰਤਾਂ ਦਾ ਕੰਮ ਹੈ साहिब श्री गुरु ग्रंथ साहिब जी के चरणों के नाल जोड़ संत गुरु के विचोले होंगे ने ते रब का विचोला आप सतगुरु है। जैसा सतगुर सुनी दा तैसो ही मैं डीठ बिछड़िया मेले प्रभु हर दरगह का बसीठ सतगुरु दरगाही बसीठ हन जिहड़ा महापुरखां दे नाल जुड़दा है ते महापुरखों नूं गुरु दे चरणी लाउंदे हन ते जिहड़ा गुरु दे चरणी लग जांदा है गुर गोपाल पए कृपा फिर गुरु परमेशर उस दे मेहरबान हुंदे हन। गुरु की कृपा द्वारा मिलता की है लभद अपनी पाई लभद का अर्थ है जिहड़ी साडे जीवन की असली प्राप्ति सी लभद अपनी पाई जो अपनी लभद अर्थ की प्राप्ति सी वह हासिल कर ली। साडे जीवन की असली प्राप्ति है कि जदों आपां सतगुरु महाराज तो इस बारे पुछदे हाँ धन गुरु अमरदास महाराज ने बहुत सोहने तरीके दे नाल सानू समझाया ए शरीरा मेरिया इस जग में आए कै क्या तुद कर्म कमाया के कर्म कमाया तुद शरीरा जा तू जग में आया अपने शरीर नू पुछो ऐ शरीर तू जदों दा संसार विच आया दस केड़ा तू भला कम कीता ਕਿਹੜਾ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਕੰਮ ਕੀਤਾ ਕਦੀ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਕਦੇ ਅੰਮ੍ਰਿਤ ਵੇਲੇ ਜਾ ਕੇ ਮੂਲ ਮੰਤਰ ਦਾ ਗੁਰ ਮੰਤਰ ਦਾ ਸਿਮਰਨ ਕੀਤਾ ਕਦੇ ਸੰਗਤ ਵਿੱਚ ਆ ਕੇ ਸੇਵਾ ਕੀਤੀ ਹੈ ਕਦੇ ਗੁਰੂ ਚਰਨਾਂ ਵਿੱਚ ਬੈਠ ਕੇ ਬਾਣੀ ਕੀਰਤਨ ਕਥਾ ਨੂੰ ਸਰਵਣ ਕੀਤਾ ਆਪਣੇ ਸਰੀਰ ਨੂੰ ਪੁੱਛੋ ਕਿ ਜਦੋਂ ਦਾ ਤੂੰ ਆਇਆ ਦਾ ਸੰਸਾਰ ਦੇ ਵਿੱਚ ਕਿਹੜਾ ਭਲਾ ਕੰਮ ਕੀਤਾ ਜਿਨ ਹਰ ਤੇਰਾ ਰਚਨ ਰਚਿਆ ਸੂਹਰ ਮਨ ਨਾ ਵਸਾਇਆ ਤੇਰੇ ਜੀਵਨ ਦੀ ਪ੍ਰਾਪਤੀ ਸੀ ਉਸ ਵਾਹਿਗੁਰੂ ਪਰਮੇਸ਼ੁਰ ਨੂੰ ਮਿਲਣਾ ਜਿਨ ਹਰ ਤੇਰਾ ਰਚਨ ਰਚਿਆ ਜਿਸ ਮਾਲਕ ਨੇ ਤੇਰੇ ਰਚਨ ਸਰੀਰ ਨੂੰ ਤੇਰੇ ਢਾਂਚੇ ਨੂੰ ਬਣਾਇਆ ਸੀ ਤੂੰ ਉਹਨੂੰ ਕਦੀ ਯਾਦ ਹੀ ਨਹੀਂ ਕੀਤਾ ਫਿਰ ਮਹਾਰਾਜ ਕਿਰਪਾ ਕਰੋ ਉਹ ਅਕਾਲ ਪੁਰਖ ਵਾਹਿਗੁਰੂ ਕਿਵੇਂ ਆ ਕੇ ਮਨ ਵਿੱਚ ਵੱਸ ਸਕਦਾ ਹੈ ਤਾਂ ਹਜ਼ੂਰ ਕਹਿੰਦੇ ਨੇ ਗੁਰਪ੍ਰਸਾਦੀ ਹਰ ਮਨ ਵਸਿਆ ਗੁਰੂ ਦੀ ਕਿਰਪਾ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਨ ਦੇ ਵਿੱਚ ਵੱਸਦਾ ਹੈ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਪੂਰਾ ਗੁਰੂ ਕਿਸ ਨੂੰ ਮਿਲਦਾ ਹੈ ਜਿਸਦੇ ਪੂਰਬਲੇ ਪੁੰਨ ਕਰਮ ਕੀਤੇ ਹੁੰਦੇ ਨੇ ਉਹਨਾਂ ਅਨੁਸਾਰ ਗੁਰੂ ਮਿਲਦਾ ਹੈ ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ ਇਹ ਹੈ ਸਾਡੇ ਜੀਵਨ ਦੀ ਅਸਲੀ ਪ੍ਰਾਪਤੀ ਜੋ ਗੁਰੂ ਦੀ ਕਿਰਪਾ ਦੁਆਰਾ ਹੁੰਦੀ ਸੰਤ ਮਹਾਂਪੁਰਖ ਗੁਰੂ ਦੇ ਵਿਚੋਲੇ ਹਨ ਅਤੇ ਗੁਰੂ ਦਰਗਾਹੀ ਵਿਚੋਲੇ ਗੁਰ ਗੋਪਾਲ ਭਏ ਕਿਰਪਾਲ ਜਦੋਂ ਗੁਰੂ ਪਰਮੇਸ਼ੁਰ ਜੀ ਸਾਡੇ 'ਤੇ ਪ੍ਰਸੰਨ ਹੋਏ ਉਹਨਾਂ ਦੀ ਕਿਰਪਾ ਦੁਆਰਾ ਅਸੀਂ ਆਪਣੀ ਲਭਤ ਜੀਵਨ ਦੀ ਪ੍ਰਾਪਤੀ ਪਰਮੇਸ਼ੁਰ ਦਾ ਮਿਲਾਪ ਹਾਸਲ ਕਰ ਲਿਆ
ਬਿਨਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਦ ਪੂਰਨ ਸਰਬੱਤਰ ਠਾਕਰ ਨਹਿ ਕੋ ਬੈਰਾਈ
ਲੋ ਜਦੋਂ ਤੁਹਾਨੂੰ ਗੁਰੂ ਦੀ ਕਿਰਪਾ ਦੁਆਰਾ ਆਪਣੀ ਲਭਦ ਆਪਣੀ ਅਸਲੀ ਜੀਵਨ ਦੀ ਪ੍ਰਾਪਤੀ ਹੋ ਗਈ ਫਿਰ ਤੁਹਾਨੂੰ ਇਹੋ ਜਿਹੀ ਅਵਸਥਾ ਪ੍ਰਾਪਤ ਹੋ ਗਈ ਤਾਂ ਹਜ਼ੂਰ ਅੱਗੇ ਉਸਦੇ ਬਾਰੇ ਨਿਰਣਾ ਕਰਦੇ ਹਨ ਬਿਨ ਸੇ ਭ੍ਰਮ ਮੋਹ ਅੰਧ ਸਾਡੇ ਮਨ ਤੋਂ ਭਰਮ ਮੋਹ ਅਤੇ ਅੰਧ ਦਾ ਅਰਥ ਹੈ ਜਿਹੜੇ ਹਨੇਰੇ ਸਨ ਉਹ ਸਾਰੇ ਹੀ ਨਾਸ਼ ਹੋ ਗਏ ਪਰ ਮੋਹ ਦੇ ਅੰਧਕਾਰ ਸਾਰੇ ਨਾਸ਼ ਹੋ ਗਏ ਉਹਦੀ ਮਾਇਆ ਕੀ ਬੰਧ ਆ ਜਿਹੜੇ ਮਾਇਆ ਦੇ ਬੰਧਨ ਸਨ ਕਿਉਂਕਿ ਮਾਇਆ ਦਾ ਮੋਹ ਮਾਇਆ ਦੀ ਇੱਛਾ ਇਹ ਇੱਕ ਬੰਧਨ ਹੈ ਆਸਾ ਮਨਸਾ ਬੰਧਨੀ ਪਾਈ ਕਰਮ ਧਰਮ ਬੰਧਕਾਰੀ ਕਿ ਮਾਇਆ ਦੇ ਮੋਹ ਮਾਇਆ ਦੇ ਬੰਧਨ ਵੀ ਸਾਰੇ ਟੁੱਟ ਗਏ ਪੂਰਨ ਸਰਬੱਤਰ ਠਾਕੁਰ ਹੁਣ ਗੁਰੂ ਦੀ ਕਿਰਪਾ ਦੁਆਰਾ ਕੈਸੀ ਅਵਸਥਾ ਪ੍ਰਾਪਤ ਹੋ ਗਈ ਹੈ, ਪੂਰਨ ਸਰਬੱਤਰ ਠਾਕੁਰ। ਹੁਣ ਸਭ ਥਾਵਾਂ ਤੇ ਠਾਕੁਰ ਮਾਲਕ ਉਹ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਹੋ ਰਿਹਾ ਹੈ। ਜਹਿ ਜਹਿ ਪੇਖੋ ਤਹਿ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਹੇ ਆ ਸਰਬੱਤਰ ਮੈਂ ਮਨ ਸਦਾ ਤੇ ਆਈ। ਇਹ ਗੁਰਮਤਿ ਸਿਧਾਂਤ ਹੈ, ਪੂਰਨ ਸਰਬੱਤਰ ਠਾਕੁਰ ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਸੁਖਮਨੀ ਸਾਹਿਬ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਤੋ ਅੰਤਰ ਤੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਾਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਾਣ ਤੈਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪਾਉਣ ਪਾਣੀ ਬੈਸੰਤਰ ਮਾਹੇ, ਚਾਰ ਕੌਣ ਦਾ ਦਿਸੇ ਸਮਾਹੇ, ਤਿਸੇ ਪੈ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਅਖੀਰ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰ ਪ੍ਰਸਾਦ ਸ਼ਬਦ ਲਿਖਿਆ ਹੈ, ਗੁਰੂ ਦੀ ਕਿਰਪਾ ਦੁਆਰਾ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਦੀਦਾਰ ਹੋਇਆ ਹੈ, ਇਸੇ ਲਈ ਹਜ਼ੂਰ ਕਹਿੰਦੇ ਨੇ ਪੂਰਨ ਸਰਬੱਤਰ ਠਾਕੁਰ। ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ, ਕਿ ਸਰਬੱਤਰ ਦੇਸ਼ ਹੈ, ਕਿ ਸਰਬੱਤਰ ਪੇਸ਼ਾ ਹੈ, ਕਿ ਸਰਬੱਤਰ ਕੱਲ ਹੈ, ਕਿ ਸਰਬੱਤਰ ਪਲ ਹੈ। ਹਜ਼ੂਰ ਕਹਿੰਦੇ ਨਹਿ ਕਉ ਬਹਿਰਾਈ, ਹੁਣ ਕੋਈ ਸਾਨੂੰ ਆਪਣਾ ਬਹਿਰਾਈ ਦਾ ਅਰਥ ਵੈਰੀ ਭਾਵ ਦੁਸ਼ਮਣ ਕੋਈ ਦਿਖਾਈ ਹੀ ਨਹੀਂ ਦਿੰਦਾ। ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਫਿਰ ਕੋਈ ਵੈਰੀ ਰਹਿੰਦਾ ਹੀ ਨਹੀਂ। ਜਿਵੇਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਹੀ ਪਵਿੱਤਰ ਬਚਨ ਹਨ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣੀ ਆਈ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭ ਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕਿਉਂ ਮੇਰਾ ਰਾਜਨ। ਤੇ ਉਹਨਾਂ ਨੂੰ ਸਾਰੇ ਹੀ ਆਪਣੇ ਮਿੱਤਰ ਦਿਖਾਈ ਦਿੰਦੇ। ਭਾਈ ਕਨਈਆ ਜੀ ਦੀ ਸਾਖੀ ਸਾਡੇ ਸਾਹਮਣੇ ਹੈ, ਉਹਨਾਂ ਤੇ ਐਸੀ ਕਲਗੀਧਰ ਪਾਤਸ਼ਾਹ ਦੀ ਮਿਹਰ ਹੋਈ, ਉਹ ਸਾਰਿਆਂ ਦੇ ਵਿੱਚ ਹੀ ਉਸ ਗੁਰੂ ਪਰਮੇਸ਼ਰ ਦੇ ਦੀਦਾਰ ਕਰਦੇ ਸਨ। ਅਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਪਾਤਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਇੱਕ ਵਾਰ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ ਕਿ ਹੇ ਗਰੀਬਨ ਵਾਜ ਸਤਿਗੁਰੂ ਜੀ, ਸਾਨੂੰ ਇਸ ਗੱਲ ਦਾ ਖਦਸ਼ਾ ਹੈ ਕਿਧਰੇ ਕੋਈ ਸਾਡਾ ਨੁਕਸਾਨ ਨਾ ਹੋ ਜਾਵੇ, ਕਿਉਂ ਇੱਕ ਸਿੱਖ ਹੈ ਔਰ ਉਹ ਕਈ ਵਾਰ ਦੁਸ਼ਮਣਾਂ ਦੇ ਮੋਰਚਿਆਂ ਵਿੱਚ ਵੀ ਚਲਿਆ ਜਾਂਦਾ ਹੈ, ਉਹਨਾਂ ਨੂੰ ਜਾ ਕੇ ਜਲ ਛਕਾਉਂਦਾ ਹੈ, ਅਸੀਂ ਉਹਨਾਂ ਨੂੰ ਮਾਰਦੇ ਹਾਂ, ਉਹ ਉਹਨਾਂ ਨੂੰ ਲੜਨ ਵਾਸਤੇ ਤਿਆਰ ਕਰ ਦਿੰਦਾ ਹੈ, ਉਹਨੂੰ ਪੁੱਛਿਆ ਜਾਣਾ ਚਾਹੀਦਾ ਹੈ ਉਹ ਐਸਾ ਕਿਉਂ ਕਰ ਰਿਹਾ ਹੈ, ਸਾਡੇ ਦੁਸ਼ਮਣਾਂ ਨੂੰ ਕਿਉਂ ਉਹ ਪਾਣੀ ਪਿਆਉਂਦਾ ਹੈ, ਕਿਉਂ ਉਹਨਾਂ ਨੂੰ ਲੜਨ ਵਾਸਤੇ ਤਿਆਰ ਕਰਦਾ ਹੈ। ਦੂਜੀ ਪਾਤਸ਼ਾਹ ਨੀਤੀ ਬੇਤਾ ਸਨ, ਕਹਿਣ ਲੱਗੇ ਕੌਣ ਆਇਆ ਹੋ? ਕਹਿੰਦੇ ਭਾਈ ਕਨਈਆ, ਲਿਆਓ ਸਾਡੇ ਪਾਸ ਲੈ ਆਉਂਦਾ। ਜਦੋਂ ਭਾਈ ਕਨਈਆ ਜੀ ਸਤਿਗੁਰੂ ਦੇ ਰੂਬਰੂ ਆ ਕੇ ਖੜੇ ਹੋਏ, ਹਜ਼ੂਰ ਨੇ ਉਹਨਾਂ ਦੀ ਨਿਗਾਹ ਵਿੱਚ ਨਿਗਾਹ ਪਾਈ, ਉਹਨਾਂ ਦੀ ਅੰਦਰਲੀ ਆਤਮਕ ਅਵਸਥਾ ਨੂੰ ਅਨੁਭਵ ਕੀਤਾ। ਦੂਜੀ ਪਾਤਸ਼ਾਹ ਕਹਿਣ ਲੱਗੇ, ਭਾਈ ਸਾਹਿਬ ਜੀ, ਕੀ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਹੋ? ਕੀ ਤੁਸੀਂ ਸਾਡੇ ਦੁਸ਼ਮਣਾਂ ਨੂੰ ਲੜਨ ਵਾਸਤੇ ਉਹਨਾਂ ਦੀ ਸਹਾਇਤਾ ਕਰਦੇ ਹੋ? ਕਹਿੰਦੇ ਨਹੀਂ ਮਹਾਰਾਜ, ਇਹ ਕਿਵੇਂ ਹੋ ਸਕਦਾ ਹੈ, ਮੈਂ ਤੁਹਾਡਾ ਸਿੱਖ ਹੋਵਾਂ ਤੇ ਮੈਂ ਤੁਹਾਡੇ ਦੁਸ਼ਮਣਾਂ ਨੂੰ ਪਾਣੀ ਪਿਆਵਾਂ? ਹਜ਼ੂਰ ਬਿਲਾਸ ਨਾਲ ਕਹਿਣ ਲੱਗੀ, ਅੱਛਾ ਫਿਰ ਸੱਚ ਦੱਸੋ, ਤੁਸੀਂ ਕਿਸ ਨੂੰ ਜਲ ਛਕਾਉਂਦੇ ਹੋ? ਤਾਂ ਹਜ਼ੂਰ ਨੇ ਉਸ ਵੇਲੇ ਭਾਈ ਸਾਹਿਬ ਭਾਈ ਕਨਈਆ ਜੀ ਨੇ ਉਸ ਵੇਲੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਮੇਰੀ ਦ੍ਰਿਸ਼ਟੀ ਵਿੱਚ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੂਤ ਏਕ ਮਨ ਸਤ ਸਹੰਸ ਜੈਸੀ ਓਤ ਪੋਤ ਪ੍ਰਭ ਸੋਈ, ਮੈਨੂੰ ਤੇ ਸਭ ਥਾਵਾਂ ਤੇ ਤੁਹਾਡਾ ਹੀ ਦੀਦਾਰ ਹੁੰਦਾ ਹੈ, ਇਸ ਲਈ ਮਹਾਰਾਜ ਮੈਂ ਕਿਸੇ ਹੋਰ ਨੂੰ ਨਹੀਂ, ਮੈਂ ਤੁਹਾਨੂੰ ਹੀ ਜਲ ਛਕਾਉਣਾ ਹਾਂ। ਇਹ ਬਚਨ ਸੁਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੰਨੇ ਪ੍ਰਸੰਨ ਹੋਏ, ਕਹਿਣ ਲੱਗੇ ਅੱਛਾ ਜੇ ਇਹ ਗੱਲ ਹੈ, ਫਿਰ ਜੇ ਕਿਸੇ ਨੂੰ ਘਾਉ ਆਇਆ ਵੇਖੋ, ਜ਼ਖਮ ਹੋਇਆ ਵੇਖੋ, ਤਾਂ ਬਾਹਰੋਂ ਪੱਟੀ ਵੀ ਲੈ ਜਾਓ, ਜਿੱਥੇ ਜਲ ਛਕਾਉਣ ਦੀ ਸੇਵਾ ਕਰਦੇ ਹੋ ਉੱਥੇ ਨਾਲ ਮਾਰੋਂ ਪੱਟੀ ਵੀ ਕਰ ਦੇਣੀ। ਕੀ ਹੈ ਸਾਡਾ ਇਤਿਹਾਸ, ਪੂਰਨ ਸਰਬੱਤਰ ਠਾਕੁਰ ਨਾਹੀ ਕੋ ਬੈਦਾਈ। ਹੁਣ ਸਭ ਥਾਵਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਪਰਿਪੂਰਨ ਹੋ ਰਿਹਾ ਹੈ, ਉਸ ਤੋਂ ਬਿਨਾਂ ਹੋਰ ਕੋਈ ਵੈਰੀ ਦੁਸ਼ਮਣ ਦਿਖਾਈ ਦਿੰਦਾ ਹੀ ਨਹੀਂ ਹੈ।
ਸਵਾਮੀ ਸੋ ਪ੍ਰਸੰਨ ਭਏ, ਜਨਮ ਮਰਨ ਦੋਹ ਗਏ, ਸੰਤਨ ਕੈ ਚਰਨ ਲਾਗ ਨਾਨਕ ਗੁਣ ਗਾਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਬਦ ਦੀ ਆਖਰੀ ਪੰਕਤੀ ਵਿੱਚ ਫਰਮਾਉਂਦੇ ਹਨ, ਪਹਿਲਾਂ ਮਹਾਂਪੁਰਖਾਂ ਦੀ ਕਿਰਪਾ ਹੋਈ, ਫਿਰ ਗੁਰੂ ਗੋਪਾਲ ਪਏ ਕਿਰਪਾ, ਫਿਰ ਗੁਰੂ ਪਰਮੇਸ਼ਰ ਜੀ ਪ੍ਰਸੰਨ ਹੋਏ, ਹੁਣ ਅਖੀਰ ਤੇ ਜਾ ਕੇ ਹਜ਼ੂਰ ਕਹਿੰਦੇ ਨੇ ਸਵਾਮੀ ਸੋ ਪ੍ਰਸੰਨ ਪਏ। ਹੁਣ ਦੀਨ ਦੁਨੀਆਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਸੋ ਪ੍ਰਸੰਨ ਪਏ, ਸੋ ਭਲੀ ਪ੍ਰਕਾਰ ਸਾਡੇ ਤੇ ਪ੍ਰਸੰਨ ਹੋ ਗਏ। ਫਿਰ ਕੀ ਹੋਇਆ, ਜਨਮ ਮਰਨ ਦੋਖ ਗਏ, ਜਨਮ ਤੇ ਮਰਨ ਦੇ ਦੋਸ਼ ਸਾਡੇ ਲੈ ਗਏ, ਦੂਰ ਹੋ ਗਏ। ਇਹ ਜਿਹੜੇ ਜਨਮ ਮਰਨ ਦਾ ਸਾਡੇ ਜੀਵਨ ਨੂੰ ਕਲੰਕੀ ਲੱਗਿਆ ਹੋਇਆ ਹੈ ਨਾ, ਬਾਰ ਬਾਰ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰੱਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲੇ ਦੇਹ ਸੰਜਰੀਆ। ਹੁਣ ਜਦੋਂ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ ਜੀ ਸਾਡੇ ਤੇ ਪ੍ਰਸੰਨ ਹੋ ਗਏ, ਹੁਣ ਇਹ ਜਨਮ ਮਰਨ ਦੇ ਜਿਹੜੇ ਦੋਸ਼ ਸਨ ਲੈ ਗਏ, ਇਹ ਜਨਮ ਮਰਨ ਦੇ ਕਲੰਕ ਲੈ ਗਏ। ਸੰਤਨ ਕੈ ਚਰਨ ਲਾਗ ਨਾਨਕ ਗੁਣ ਗਾਈ। ਹੁਣ ਅਸੀਂ ਸੰਤਾਂ ਮਹਾਂਪੁਰਖਾਂ ਦੇ ਚਰਨੀ ਲੱਗ ਗਏ, ਨਾਨਕ ਗੁਣ ਗਾਈ, ਅਸੀਂ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਹੇ ਹਾਂ। ਕਿਉਂ, ਪਹਿਲਾਂ ਉਹਨਾਂ ਮਹਾਂਪੁਰਖਾਂ ਦੀ ਹੀ ਮਿਹਰ ਹੋਈ, ਉਹਨਾਂ ਮਹਾਂਪੁਰਖਾਂ ਨੇ ਗੁਰੂ ਪਰਮੇਸ਼ਰ ਦੇ ਨਾਲ ਜੋੜਿਆ, ਅਤੇ ਗੁਰੂ ਪਰਮੇਸ਼ਰ ਨੇ ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਮਿਲਾਪ ਕਰਵਾ ਦਿੱਤਾ। ਇਸ ਲਈ ਅਸੀਂ ਉਹਨਾਂ ਸਤਿਪੁਰਸ਼ਾਂ ਦੇ ਚਰਨੀ ਲੱਗ ਕੇ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਰਹਿੰਦੇ ਹਾਂ।
ਤਾਰਗ ਮਹੱਲਾ ਪੰਜਵਾ, ਹਰ ਹਰੇ ਹਰ ਮੁਖੋਂ ਬੋਲ, ਹਰ ਹਰੇ ਮਨ ਤਾਰੇ।
ਲੋ ਹੁਣ ਅਗਲੇ ਸ਼ਬਦ ਵਿੱਚ ਵੀ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜੋ ਅਸਲੀ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਨੇ, ਉਹਨਾਂ ਦੀ ਅਵਸਥਾ ਦਾ ਹੀ ਨਿਰਣਾ ਕਰ ਰਹੇ ਹਨ। ਹਰ ਹਰੇ ਹਰ ਮੁਖੋਂ ਬੋਲ, ਉਹ ਪਰਮੇਸ਼ਰ ਦੇ ਪਿਆਰੇ ਹਰ ਵੇਲੇ ਹਰੇ ਹਰੇ ਆਪਣੇ ਮੁਖ ਤੋਂ ਉਚਾਰਨ ਕਰਦੇ। ਇੱਥੇ ਵੀ ਤਿੰਨ ਵਾਰੀ ਸ਼ਬਦ ਆਇਆ ਹੈ, ਹਰ ਹਰੇ ਹਰ ਮੁਖੋਂ ਬੋਲ, ਉਹ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਹਰ ਵੇਲੇ ਆਪਣੇ ਮੁਖ ਤੋਂ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦੇ ਹਨ। ਹਰ ਹਰੇ ਮਨ ਧਾਰੇ, ਅਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੀ ਆਪਣੇ ਮਨ ਵਿੱਚ ਧਾਰਨ ਕਰਦੇ। ਮਨ ਸਾਚਾ ਮੁਖ ਸਾਚਾ ਸੋਈ, ਖਬਰ ਨਾ ਪੇਖਾ ਏਕ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਪੂਰਨ ਮਹਾਂਪੁਰਖ ਹਰ ਵੇਲੇ ਏਕੋ ਫਿਕਰ ਏਕੋ ਜ਼ਿਕਰ, ਆਪਣੇ ਮੁਖ ਤੋਂ ਵੀ ਵਾਹਿਗੁਰੂ 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 ਨਾਮ ਜਪਦੇ ਹਨ, ਅਤੇ ਉਸ ਵਾਹਿਗੁਰੂ ਦੇ ਸਿਮਰਨ ਨੂੰ ਹੀ ਆਪਣੇ ਮਨ ਵਿੱਚ ਧਾਰਨ ਕਰਦੇ। ਏਕੋ ਫਿਕਰ ਏਕੋ ਜ਼ਿਕਰ, ਇਹ ਉਹਨਾਂ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ। ਹਰ ਹਰੇ ਜਿਹੜਾ ਹਰ ਸ਼ਬਦ ਹੈ, ਇਹਦੇ ਮਹਾਂਪੁਰਖ ਕਈ ਅਰਥ ਕਰਦੇ ਸਨ, ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ। ਹਰ ਜੋ ਸਾਰੇ ਪਾਪਾਂ ਨੂੰ ਹਰਨਾਸ ਕਰਨ ਵਾਲਾ ਹੈ, ਐਸਾ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਹਰੀ ਨਾਮ ਦੇ ਬਾਰੇ ਕਿਸੇ ਸਨਾਤਨੀ ਵਿਦਵਾਨ ਨੇ ਬਹੁਤ ਸੁੰਦਰ ਲਿਖਿਆ ਹੈ। ਉਹ ਲਿਖਦਾ ਹੈ, ਹਰੀ ਹਰਦੀ ਪਾਪਾਨੇ ਦੁਸ਼ਚਿਤ ਅਭੀ ਸਿਮਰਤ, ਜਿਹੜਾ ਪਰਮੇਸ਼ਰ ਦਾ ਹਰੀ ਨਾਮ ਹੈ ਉਹ ਪਾਪਾਂ ਨੂੰ ਨਾਸ ਕਰ ਦਿੰਦਾ ਹੈ। ਦੁਸ਼ਟ ਜਿਤ ਅਭੀ ਸਿਮਰਦਾ, ਭਾਵੇਂ ਕੋਈ ਦੁਸ਼ਟ ਭਾਵਨਾ ਦੇ ਨਾਲ ਹੀ, ਮੰਦ ਭਾਵਨਾ ਦੇ ਨਾਲ ਹੀ ਕੋਈ ਪਰਮੇਸ਼ਰ ਦਾ ਨਾਮ ਲਵੇ ਤੇ ਫਿਰ ਵੀ ਉਹਦੇ ਉਹ ਪਾਪਾਂ ਨੂੰ ਨਾਸ ਕਰ ਦਿੰਦਾ। ਇਸ ਲਈ ਵਾਹਿਗੁਰੂ ਦੇ ਨਾਮ ਦੀ ਸ਼ਕਤੀ ਉਹ ਪਾਪਾਂ ਨੂੰ ਨਾਸ ਕਰਦਾ। ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦਾ 2 ਜੁਲਾਈ ਨੂੰ ਇੱਥੇ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ, ਉਹ ਮਹਾਂਪੁਰਖ ਗੁਰਬਾਣੀ ਦੀ ਕਥਾ ਕਰਨ ਵੇਲੇ ਵਿਦਿਆਰਥੀਆਂ ਨੂੰ ਅਕਸਰ ਇਹ ਗੱਲ ਸਮਝਾਉਂਦੇ ਸਨ। ਜਿੱਥੇ ਵੀ ਗੁਰਬਾਣੀ ਦੇ ਅੰਦਰ ਨਾਮ ਜਪਣ ਦਾ, ਸਿਮਰਨ ਕਰਨ ਦਾ ਉਪਦੇਸ਼ ਹੋਵੇ, ਸਿੱਖਿਆ ਅਤੇ ਪ੍ਰੇਰਣਾ ਦਿੱਤੀ ਹੋਵੇ, ਉਸ ਵੇਲੇ ਵਾਹਿਗੁਰੂ ਮੰਤਰ ਦੇ ਮੂਲ ਮੰਤਰ ਦਾ ਹੀ ਗ੍ਰਹਿਣ ਕਰਨਾ ਹੈ। ਹੋਰ ਕਿਸੇ ਨਾਮ ਦੇ ਨਾਲ ਗੁਰਸਿੱਖ ਨੇ ਨਹੀਂ ਜੁੜਨਾ। ਭਾਵੇਂ ਸਾਰੇ ਹੀ ਪਰਮੇਸ਼ਰ ਦੇ ਨਾਮ ਨੇ ਅਤੇ ਸਾਡੇ ਸਤਿਕਾਰਯੋਗ ਨੇ। ਹਜ਼ੂਰ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਰਮੇਸ਼ਰ ਰਮੇਸ਼ਰ ਦੇ ਬੇਅੰਤ ਨਾਮ ਲਿਖੇ ਹਨ, ਉਹਨਾਂ ਦਾ ਸਤਿਕਾਰ ਕੀਤਾ। ਕਿਉਂ? ਹਜ਼ੂਰ ਦੇ ਆਪਣੇ ਬੋਲ ਨੇ, ਸਰ ਨਾਨਕ ਲੋਕਾਂ ਭਾਵ ਹੈ ਬਲਿਹਾਰਾ ਜਾਓ ਜੇਤੇ ਤੇਰੇ ਨਾਮ ਹੈ। ਇਹ ਵਾਹਿਗੁਰੂ ਜਿੰਨੇ ਵੀ ਤੇਰੇ ਨਾਮ ਨੇ ਮੈਂ ਸਾਰਿਆਂ ਤੋਂ ਬਲਿਹਾਰ ਜਾਂਦਾ ਹਾਂ। ਪਰ ਸਾਨੂੰ ਉਹੀ ਨਾਮ ਜਪਣਾ ਚਾਹੀਦਾ ਹੈ ਜੋ ਗੁਰੂ ਵੱਲੋਂ ਸਾਨੂੰ ਪ੍ਰਾਪਤ ਹੋਇਆ ਹੋਵੇ, ਕਿਉਂਕਿ ਇਹ ਸਤਿਗੁਰੂ ਦੇ ਬੋਲ ਨੇ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਜੋ ਗੁਰੂ ਨੇ ਸਾਨੂੰ ਹੁਕਮ ਕੀਤਾ ਸਾਨੂੰ ਉਹੀ ਕੰਮ ਕਰਨਾ ਚਾਹੀਦਾ। ਗੁਰੂ ਦੀ ਕਰਨੀ ਨੂੰ ਦੇਖ ਕੇ ਗੁਰਸਿੱਖ ਨੂੰ ਹੋਰ ਪਾਸੇ ਨੂੰ ਨਹੀਂ ਦੌੜਨਾ ਚਾਹੀਦਾ। ਆਪ ਸਾਨੂੰ ਗੁਰੂ ਦਾ ਬਖਸ਼ਿਆ ਹੀ ਨਾਮ ਜਪਣਾ ਚਾਹੀਦਾ। ਗੁਰੂ ਨੇ ਸਾਨੂੰ ਕਿਹੜਾ ਨਾਮ ਦਿੱਤਾ ਹੈ? ਜੋ ਗੁਰੂ ਨੇ ਸਾਨੂੰ ਨਾਮ ਦਿੱਤਾ ਹੈ ਉਹ ਹੈ ਮੂਲ ਮੰਤਰ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ, ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ, ਨਾਨਕ ਹੋਸ਼ੀ ਪੀ ਸੱਚ। ਇਹ ਮੂਲ ਮੰਤਰ ਦਾ ਸਰੂਪ ਹੈ ਅਤੇ ਨਾਲ ਵਾਹਿਗੁਰੂ ਗੁਰ ਮੰਤਰ ਹੈ। ਜਪ ਹਉਮੈ ਕੋਈ, ਇਹਨੂੰ ਗ੍ਰਹਿਣ ਕਰ। ਜਿੱਥੇ ਵੀ ਬਾਣੀ ਵਿੱਚ ਨਾਮ ਜਪਣ ਦੀ ਪ੍ਰੇਰਣਾ, ਜਿਵੇਂ ਹੁਣ ਇਹ ਪੰਕਤੀ ਹੈ, ਹਰ ਹਰੀ ਹਰ ਮੁਖੋਂ ਬੋਲ, ਵੀ ਹਰ ਵੇਲੇ ਹਰੀ ਹਰੀ ਨਾਮ ਨੂੰ ਮੁਖੋਂ ਉਚਾਰਨ ਕਰੋ, ਇੱਥੇ ਵਾਹਿਗੁਰੂ ਮੰਤਰ ਦਾ ਗ੍ਰਹਿਣ ਕਰੋ। ਹਰ ਹਰੀ ਹਰ ਮੁਖੋਂ ਬੋਲ, ਗੁਰਸਿੱਖ ਨੇ ਹਰ ਵੇਲੇ ਆਪਣੇ ਮੁਖ ਤੋਂ ਗੁਰੂ ਦਾ ਬਖਸ਼ਿਆ ਹੀ ਨਾਮ ਜਪਣਾ ਹੈ। ਹਰ ਹਰੇ ਮਨ ਧਾਰੇ ਅਤੇ ਉਸੇ ਨਾਮ ਨੂੰ ਆਪਣੇ ਮਨ ਵਿੱਚ ਧਾਰਨ ਕਰ। ਕਈ ਲੋਕ ਸਵਾਲ ਕਰ ਦਿੰਦੇ ਹਨ, ਜੇ ਆਪਣੇ ਅਸੀਂ ਗੁਰੂ ਦੇ ਨਾਮ ਨੂੰ ਛੱਡ ਕੇ ਹੋਰ ਬੇਅੰਤ ਨਾਮ ਗੁਰਬਾਣੀ ਵਿੱਚ ਲਿਖੇ ਨੇ, ਜੇ ਅਸੀਂ ਹੋਰ ਨਾਵਾਂ ਨੂੰ ਜਪਾਂਗੇ ਤਾਂ ਫਿਰ ਉਹਦਾ ਵੀ ਫਲ ਤੇ ਸਾਨੂੰ ਪ੍ਰਾਪਤ ਹੋਵੇਗਾ ਹੀ। ਇੱਕ ਗੱਲ ਯਾਦ ਰੱਖੋ, ਇੱਕ ਇਤਿਹਾਸਿਕ ਵਾਕਿਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਧਰਤੀ ਦੀ ਯਾਤਰਾ ਕਰਦੇ ਕਰਦੇ ਸਮੁੰਦਰ ਦੇ ਕੰਢੇ ਪਹੁੰਚ ਗਏ ਹਨ ਅਤੇ ਅੱਗੇ ਜਾ ਕੇ ਕੀ ਵੇਖਦੇ ਨੇ? ਬਹੁਤ ਦੂਰ ਤੱਕ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਨਾਲ ਦੇ ਸਾਥੀ ਭਾਈ ਮਰਦਾਨੇ ਨੂੰ ਪੁੱਛਿਆ, ਭਾਈ ਮਰਦਾਨਿਆਂ, ਅਸੀਂ ਹੁਣ ਇਸ ਸਮੁੰਦਰ ਤੋਂ ਪਾਰ ਜਾ ਕੇ ਵੀ ਹੋਰ ਦੁਨੀਆਂ ਨੂੰ ਦੇਖਣਾ ਚਾਹੁੰਦੇ ਹਾਂ, ਵੀ ਤੂੰ ਹੁਣ ਦੱਸ ਇਸ ਸਮੁੰਦਰ ਨੂੰ ਕਿਵੇਂ ਪਾਰ ਕੀਤਾ ਜਾ ਸਕਦਾ ਹੈ? ਭਾਈ ਮਰਦਾਨੇ ਨੇ ਆਪਣੀ ਸੰਸਾਰੀ ਮਤ ਦੁਆਰਾ ਜਵਾਬ ਦਿੱਤਾ, ਕਹਿਣ ਲੱਗਾ, ਮਹਾਰਾਜ, ਵੀ ਇਹ ਸਮੁੰਦਰ ਤੋਂ ਕਿਸੇ ਜਹਾਜ਼ ਰਾਹੀਂ ਪਾਰ ਹੋਇਆ ਜਾ ਸਕਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਬਾਲੇ ਨੂੰ ਪੁੱਛਣ ਲੱਗੇ, ਭਾਈ ਬਾਲਿਆ, ਤੂੰ ਦੱਸ ਇਸ ਸਮੁੰਦਰ ਤੋਂ ਕਿਵੇਂ ਪਾਰ ਹੋਇਆ ਜਾ ਸਕਦਾ ਹੈ। ਤੇ ਭਾਈ ਬਾਲਾ ਜੀ ਨੂੰ ਗੁਰੂ ਦੇ ਬਖਸ਼ੇ ਨਾਮ ਤੇ ਭਰੋਸਾ ਸੀ, ਕਹਿਣ ਲੱਗਾ, ਸੱਚੇ ਪਾਤਸ਼ਾਹ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰੇ ਉਤਾਰਨ ਹਰ। ਆਪ ਜੀ ਦਾ ਨਾਮ ਲੈ ਕੇ ਇਹ ਜੀਵ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਵੀ ਮਹਾਰਾਜ, ਆਪ ਜੀ ਦਾ ਬਖਸ਼ਿਆ ਵਾਹਿਗੁਰੂ ਨਾਮ ਜਪ ਕੇ ਵੀ ਇਸ ਸਾਗਰ ਤੋਂ ਪਾਰ ਹੋਇਆ ਜਾ ਸਕਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਅੱਛਾ ਭਾਈ ਬਾਲਾ ਜੀ, ਅਸੀਂ ਅੱਗੇ ਅੱਗੇ ਵਾਹਿਗੁਰੂ ਦਾ ਸਿਮਰਨ ਕਰਦੇ ਜਾਵਾਂਗੇ, ਤੇ ਤੁਸੀਂ ਸਾਡੇ ਪਿੱਛੇ ਪਿੱਛੇ ਵਾਹਿਗੁਰੂ 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 ਜਪਦੇ ਆਉਣਾ, ਆਪਾਂ ਇਸ ਸਮੁੰਦਰ ਤੋਂ ਪਾਰ ਲੰਘ ਜਾਵਾਂਗੇ। ਕਹਿਣ ਲੱਗਾ ਮਹਾਰਾਜ, ਸਤ ਬਚਨ। ਹੁਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਬਾਲੇ ਤੇ ਮਰਦਾਨੇ ਦੋਹਾਂ ਨੂੰ ਇਹ ਹਦਾਇਤ ਕੀਤੀ, ਭਾਈ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਸਾਡੇ ਪਿੱਛੇ ਪਿੱਛੇ ਤੁਰੀ ਆਉਣਾ। ਕਹਿੰਦੇ ਮਹਾਰਾਜ, ਠੀਕ ਹੈ ਹਜ਼ੂਰ, ਅੱਗੇ ਅੱਗੇ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਜਾ ਰਹੇ ਹਨ, ਤੇ ਪਿੱਛੇ ਪਿੱਛੇ ਭਾਈ ਬਾਲਾ ਤੇ ਮਰਦਾਨਾ। ਹੁਣੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਣਾ ਇੱਕ ਚੋਜ ਸੀ, ਹਜ਼ੂਰ ਸਮੁੰਦਰ ਦੇ ਜਦੋਂ ਐਨ ਵਿਚਕਾਰ ਚਲੇ ਗਏ, ਉਸ ਵੇਲੇ ਥੋੜਾ ਜਿਹਾ ਉੱਚੀ ਬੋਲ ਕੇ ਸੋਹੰ ਸੋਹੰ ਦਾ ਜਾਪ ਕਰਨ ਲੱਗ ਪਏ, ਤੇ ਭਾਈ ਮਰਦਾਨਾ ਦੁਬਧਾ ਵਿੱਚ ਪੈ ਗਿਆ। ਕਹਿਣ ਲੱਗਾ ਵੀ ਗੁਰੂ ਮਹਾਰਾਜ ਨੇ ਸਾਨੂੰ ਤੇ ਇਹ ਆਖਿਆ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਣਾ, ਤੇ ਆਪ ਸੋਹੰ ਸੋਹੰ ਦਾ ਨਾਮ ਜਪਣ ਲੱਗ ਪਏ ਨੇ। ਉਹ ਬਚਨ ਗੁਰ ਕਹਿਆ ਸਾਕਾਰ ਕਮਾਓ, ਉਹ ਗੁਰੂ ਦੇ ਬਚਨਾਂ ਨੂੰ ਭਾਈ ਮਰਦਾਨੇ ਨੇ ਭੁਲਾ ਦਿੱਤਾ। ਕਹਿੰਦਾ, ਜੇ ਗੁਰੂ ਮਹਾਰਾਜ ਸੋਹੰ ਦਾ ਨਾਮ ਜਪਦੇ ਨੇ ਤੇ ਮੈਂ ਵੀ ਉਹੀ ਜਪਾਂ। ਲੱਗਿਆ ਗੁਰੂ ਮਹਾਰਾਜ ਦੀ ਰੀਸ ਕਰਨ। ਇਤਿਹਾਸ ਦੱਸਦਾ ਹੈ, ਜਦੋਂ ਭਾਈ ਮਰਦਾਨੇ ਨੇ ਵਾਹਿਗੁਰੂ ਦਾ ਨਾਮ ਛੱਡਿਆ, ਸੋਹੰ ਸੋਹੰ ਜਪਣ ਲੱਗਿਆ, ਉਸੇ ਵੇਲੇ ਸਮੁੰਦਰ ਦੇ ਵਿੱਚ ਗੋਤੇ ਖਾਣ ਲੱਗ। ਜਦੋਂ ਡੁਬਕੂ ਡੁਬਕੂ ਹੋਣ ਲੱਗੀ, ਭਾਈ ਬਾਲਾ ਕਹਿਣ ਲੱਗਾ, ਸੱਚੇ ਪਾਤਸ਼ਾਹ ਭਾਈ ਮਰਦਾਨਾ ਤੇ ਗਿਆ ਤਾਂ ਉਸ ਵੇਲੇ ਹਜ਼ੂਰ ਕਹਿਣ ਲੱਗੇ, ਭਾਈ ਇਸਨੇ ਸਾਡਾ ਬਚਨ ਨਹੀਂ ਮੰਨਿਆ, ਸਾਡੀ ਰੀਸ ਕਰਨ ਲੱਗ ਪਏ। ਇਸੇ ਲਈ ਸਿਆਣੇ ਪੁਰਸ਼ ਆਖਦੇ ਨੇ, ਭਾਈ ਵੱਡਿਆਂ ਦੀ ਕਦੇ ਰੀਸ ਨਹੀਂ ਕਰੀ ਦੀ, ਵੱਡਿਆਂ ਸਿਉਂ ਕਿਆ ਰੀਸ, ਤੇ ਸਗਾਂ ਉਹਨਾਂ ਦੇ ਬਚਨ ਮੰਨ ਕੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ। ਹੁਣ ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਇਹਨੇ ਸਾਡੀ ਬਰਾਬਰੀ ਕਰਨ ਦੀ ਸੋਚੀ ਹੈ, ਇਹਨੇ ਸਾਡਾ ਬਚਨ ਭੁਲਾ ਦਿੱਤਾ ਹੈ, ਇਸ ਲਈ ਇਹ ਡੁੱਬ ਰਿਹਾ ਹੈ। ਸਤਿਗੁਰੂ ਕਹਿਣ ਲੱਗੇ, ਕਹਿ ਭਾਈ ਮਰਦਾਨਿਆਂ ਵਾਹਿਗੁਰੂ, ਜਦੋਂ ਉਹਨੇ ਵਾਹਿਗੁਰੂ ਆਖਣਾ ਸ਼ੁਰੂ ਕੀਤਾ, ਉਸੇ ਵੇਲੇ ਫਿਰ ਤਰਨ ਲੱਗ ਪਿਆ। ਇਹ ਹੈ ਵਾਹਿਗੁਰੂ ਦੇ ਨਾਮ ਦੀ ਸ਼ਕਤੀ, ਜੋ ਅਸੀਂ ਗੁਰੂ ਨੇ ਸਾਨੂੰ ਹੁਕਮ ਕੀਤਾ ਸਾਨੂੰ ਉਹੀ ਨਾਮ ਜਪਣਾ ਚਾਹੀਦਾ ਹੈ। ਜੇ ਆਪਾਂ ਗੁਰੂ ਦੀ ਕਰਨੀ ਵੱਲ ਦੇਖ ਕੇ ਗੁਰੂ ਦੀ ਬਰਾਬਰੀ ਕਰਨ ਦੀ ਸੋਚਾਂਗੇ, ਤੇ ਫਿਰ ਭਾਈ ਮਰਦਾਨੇ ਵਾਂਗੂ ਗੋਤੇ ਖਾਣੇ ਪੈ ਸਕਦੇ ਨੇ, ਡੁੱਬਣਾ ਪੈ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹਰ ਹਰੇ ਹਰ ਮੁਖੋਂ ਬੋਲ, ਪਰਮੇਸ਼ਰ ਦੇ ਪਿਆਰੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਹਰ ਵੇਲੇ ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਦੇ ਹਨ, ਤੇ ਹਰ ਹਰੇ ਮਨ ਧਾਰੇ, ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹੀ ਉਹ ਆਪਣੇ ਮਨ ਵਿੱਚ ਧਾਰਨ ਕਰਦੇ ਹਨ। ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ,
ਸ਼ਰਵਨ ਸੁਣਨ ਭਗਤ ਕਰਨ ਅਨਕ ਪਾਤਕ ਪੁਣਹੇ ਚਰਨ।
ਫਿਰ ਉਹ ਮਹਾਂਪੁਰਖ ਹੋਰ ਕੀ ਕਰਦੇ ਨੇ, ਸ਼ਰਵਨ ਸੁਣਨ ਭਗਤ ਕਰਨ, ਉਹ ਹਮੇਸ਼ਾ ਵਾਹਿਗੁਰੂ ਦੀ ਭਗਤੀ ਕਰਦੇ ਹਨ, ਤੇ ਜਿਹੜੀ ਭਗਤੀ ਹੈ ਉਹ ਧਰਮ ਗ੍ਰੰਥਾਂ ਦੇ ਵਿੱਚ ਨੌ ਪ੍ਰਕਾਰ ਦੀ ਲਿਖੀ ਮਿਲਦੀ। ਸਰਵਣ ਸਿਮਰਨ ਔ ਕੀਰਤਨ ਪਾਤ ਸੇਵ ਅਰਚਾਨ ਦਾਸਾ ਸਖਪਨ ਮੰਦਨਾ ਸਰਵਨ ਵੇਦਨ ਜਾਨ। ਸਰਵਣ ਸੁਣਨ, ਇਹ ਸਰਵਣ ਭਗਤੀ ਸਭ ਤੋਂ ਪਹਿਲੀ ਭਗਤੀ, ਜਿਵੇਂ ਆਪ ਸੰਗਤਾਂ ਬੈਠ ਕੇ ਅੰਮ੍ਰਿਤ ਵੇਲੇ ਤੋਂ ਬਾਣੀ ਕੀਰਤਨ ਕਥਾ ਦਾ ਆਨੰਦ ਮਾਣ ਰਹੇ ਹੋ, ਇਹ ਸਰਵਣ ਭਗਤੀ। ਇਹਦਾ ਵੀ ਬਹੁਤ ਵੱਡਾ ਮਹੱਤਵ ਹੈ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਜਪਜੀ ਸਾਹਿਬ ਦੀਆਂ ਚਾਰ ਪੌੜੀਆਂ ਵਿੱਚ ਹਜ਼ੂਰ ਨੇ ਸਰਵਣ ਦੀ ਮਹਿਮਾ ਲਿਖੀ ਹੈ। ਇਸ ਲਈ ਸਰਵਣ ਸਿਮਰਨ ਦੂਸਰੀ ਭਗਤੀ ਹੈ ਸਿਮਰਨ। ਸੰਗਤ ਵਿੱਚ ਬੈਠ ਕੇ ਬਾਣੀ ਕੀਰਤਨ ਕਥਾ ਨੂੰ ਸੁਣਨਾ ਹੀ ਸਰਵਣ ਭਗਤੀ ਹੈ। ਸਰਵਣ ਸੁਣਨ ਭਗਤ ਕਰਨ, ਇਉਂ ਗੁਰਮੁਖ ਸਰਵਣ ਭਗਤੀ ਵੀ ਕਰਦੇ ਹਨ ਕਿ ਇਸ ਦੇ ਨਾਲ ਨਾਲ ਸਿਮਰਨ ਭਗਤੀ ਵੀ ਕਰਦੇ ਹਨ। ਹਰ ਹਰੇ ਮਨ ਧਾਰੇ, ਸਰਵਣ ਸਿਮਰਨ ਔ ਕੀਰਤਨ, ਤੀਸਰੇ ਨੰਬਰ 'ਤੇ ਉਹ ਆਪ ਕੀਰਤਨ ਵੀ ਕਰਦੇ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਜਿਵੇਂ ਰਾਗੀ ਸਿੰਘ ਗੁਰਬਾਣੀ ਦੁਆਰਾ ਵਾਹਿਗੁਰੂ ਦੀ ਸਿਫਤ ਉਸਾਲਾ ਕਰਦੇ ਹਨ, ਇਹ ਕੀਰਤਨ ਭਗਤੀ। ਪਾਦ ਸੇਵ ਅਰਚਾਨ, ਅਤੇ ਫਿਰ ਨਾਲ ਹੀ ਗੁਰੂ ਦੇ ਚਰਨਾਂ ਦੀ ਸੇਵਾ ਕਰਨੀ, ਅਤੇ ਨਾਲ ਕੋਈ ਚੰਦਨ ਆਦਿਕ ਛਿੜਕਣਾ, ਇਹ ਵੀ ਭਗਤੀ ਦੇ ਅੰਗ ਨੇ। ਸਰਵਣ ਸਿਮਰਨ ਔ ਕੀਰਤਨ ਪਾਦ ਸੇਵ ਅਰਚਾਨ, ਦਸਤਾ ਸਖਪਨ ਮੰਦਨਾ, ਫਿਰ ਦਸਾ ਭਾਵ ਧਾਰਨ ਕਰਕੇ ਹਮੇਸ਼ਾ ਲਈ ਸੇਵਾ ਕਰਨੀ, ਕੁਛ ਬਣਨਾ ਨਾ, ਨਿਮਰਤਾ ਨਾਲ ਨਿਰਮਾਣਤਾ ਦੇ ਨਾਲ ਸੇਵਾ ਕਰਨੀ। ਦਸਾ ਭਾਵ ਧਾਰਨ ਕਰਨਾ, ਸੇਵਾ ਕੋ ਸੇਵਾ ਬਣ ਆਈ, ਲੋਕਾਂ ਬੂਝ ਪਰਮ ਪਦ ਪਾਈ, ਇਹ ਪਾਈ, ਇਹ ਵੀ ਭਗਤੀ। ਦਸਾ ਸਖਪਨ ਬੰਦਨਾ, ਸਖਪਨ ਦਾ ਅਰਥ ਹੈ ਵੀ ਗੁਰੂ ਨੂੰ ਆਪਣਾ ਜਿਗਰੀ ਦੋਸਤ ਸਮਝਣਾ, ਉਹਨੂੰ ਆਪਣੀਆਂ ਦਿਲ ਦੀਆਂ ਗੱਲਾਂ ਦੱਸਣੀਆਂ, ਆਪਣੇ ਮਨ ਦੇ ਜਿਹੜੇ ਅੰਦਰੂਨੀ ਖਿਆਲ ਨੇ ਜਿਨ੍ਹਾਂ ਨੂੰ ਅਸੀਂ ਹੋਰਾਂ ਤੋਂ ਛੁਪਾ ਕੇ ਰੱਖਦੇ ਹਾਂ, ਦਿਲ ਦੇ ਰਾਜ ਗੁਰੂ ਦੇ ਅੱਗੇ ਖੋਲ੍ਹ ਦੇਣੇ, ਇਹ ਸਖਪਨ ਭਗਤਪਨ ਭਗਤੀ ਹੈ। ਦਸਾ ਸਖਪਨ ਬੰਦਨਾ, ਕਿ ਗੁਰੂ ਚਰਨਾਂ 'ਤੇ ਆ ਕੇ ਆਪਾਂ ਮੱਥਾ ਟੇਕਦੇ ਹਾਂ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ 'ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ, ਇਹ ਵੀ ਇੱਕ ਭਗਤੀ। ਸਰਬ ਨਿਵੇਦਨ ਜਾਣ, ਅਤੇ ਗੁਰੂ ਨੂੰ ਸਾਰਾ ਕੁਝ ਭੇਟ ਕਰ ਦੇਣ, ਤਾਨ ਮਾਨ ਤਾਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਇਹ ਹੈ ਸਰਬੰਸ ਭਗਤੀ, ਵੀ ਸਭ ਕੁਝ ਗੁਰੂ ਨੂੰ ਅਰਪਣ ਕਰ ਦੇਣ। ਕਿਉਂ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਸ਼ਰਵਣ ਸੁਣਨ ਭਗਤ ਕਰ, ਉਹ ਕੰਨਾਂ ਦੁਆਰਾ ਵਾਹਿਗੁਰੂ ਦਾ ਜਸ ਸੁਣਦੇ ਨੇ, ਅਤੇ ਨਾਲ ਜਿਹੜੀ ਨਵ ਦਾ ਭਗਤੀ ਹਮੇਸ਼ਾ ਕਰਦੇ ਰਹਿੰਦੇ ਨੇ, ਅਤੇ ਇਹਦੇ ਨਾਲ ਨਾਲ ਪ੍ਰੇਮਾ ਭਗਤੀ ਵੀ ਹੈ। ਉਹ ਨਵ ਦਾ ਭਗਤੀ ਤੋਂ ਵੱਖਰੀ ਭਗਤੀ ਹੈ। ਪ੍ਰੇਮਾ ਭਗਤੀ ਦਾ ਅਰਥ ਮਹਾਂਪੁਰਖ ਇਹ ਕਰਦੇ ਸਨ ਵੀ ਮੈਂ ਤੋਂ ਪਰੇ ਹੋ ਕੇ ਜਿਹੜੀ ਵਾਹਿਗੁਰੂ ਦੀ ਭਗਤੀ ਕਰਨੀ ਹੈ, ਇਹ ਹੈ ਪ੍ਰੇਮਾ ਭਗਤੀ। ਸਿੱਖ ਪਰਾ ਭਗਤੀ ਵੀ ਮਹਾਂਪੁਰਖ ਦੱਸਦੇ ਸਨ। ਸੋ ਰਹੋ ਵਿਚਾਰ, ਸਰਵਣ ਸੁਣਨ ਭਗਤ ਕਰਨ, ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਦੇ ਜਸ ਨੂੰ ਕੰਨਾਂ ਰਾਹੀਂ ਸੁਣਦੇ ਹਨ, ਅਤੇ ਹੋਰ ਹਰ ਪ੍ਰਕਾਰ ਦੀ ਭਗਤੀ ਕਰਦੇ ਹਨ। ਅਨਕ ਪਾਤਕ ਪੁਨਹ ਚਰ, ਜਿਹੜੇ ਅਨੇਕਾਂ ਤਰ੍ਹਾਂ ਦੇ ਪਾਤਕ ਪਾਪ ਨੇ, ਪੁਨਹ ਚਰਨ, ਉਹਨਾਂ ਦਾ ਉਹ ਪ੍ਰਾਸ਼ਚਿਤ ਕਰ ਲੈਂਦੇ, ਕਿਉਂਕਿ ਵਾਹਿਗੁਰੂ ਦੀ ਭਗਤੀ ਕਰਕੇ ਜਿਹੜੇ ਵੱਡੇ ਵੱਡੇ ਪਾਪ ਨੇ ਉਹ ਨਾਸ਼ ਹੋ ਜਾਂਦੇ ਹਨ। ਕਿਉਂਕਿ ਗੁਰਬਾਣੀ ਵਿੱਚ ਨਾਮ ਦੀ ਭਗਤੀ ਦੀ ਮਹਿਮਾ ਬਹੁਤ ਹਜ਼ੂਰ ਨੇ ਬਿਆਨ ਕੀਤੀ। ਜਿੱਥੋਂ ਤੱਕ ਨਾਮ ਦੀ ਗੱਲ ਹੈ, ਹਜ਼ੂਰ ਕਹਿੰਦੇ ਨੇ, ਇੰਦਨ ਅਧਿਕ ਸਕੇਲੀਐ ਪਾਈ, ਪਾਵਕ ਰੰਚਕ ਪਾਏ, ਇਨ ਪਲ ਨਾਮ ਰਿਜੈ ਵਸੈ ਪਾਏ, ਨਾਨਕ ਮਿਲਣ ਸੁਭਾਏ। ਪਰਮੇਸ਼ਰ ਦਾ ਨਾਮ ਅਨੇਕਾਂ ਪਾਪਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਅਨਕ ਪਾਤਕ ਪੁਨਹ ਚਰ, ਉਹਨਾਂ ਹੈ ਚਰਨ ਦਾ ਅਰਥ ਹੁੰਦਾ ਪ੍ਰਾਸ਼ਚਿਤ ਕਰਮ, ਵੀ ਜਦੋਂ ਕਿਸੇ ਮਨੁੱਖ ਦੇ ਕੋਲੋਂ ਪਾਪ ਹੋ ਜਾਵੇ, ਫਿਰ ਉਹ ਪਾਪ ਨਿਵਰਤੀ ਲਈ ਜਿਹੜਾ ਕੰਮ ਕੀਤਾ ਜਾਂਦਾ ਹੈ, ਉਸਨੂੰ ਪ੍ਰਾਸ਼ਚਿਤ ਕਹਿੰਦੇ ਨੇ, ਵੀ ਇਹਨੇ ਪ੍ਰਾਸ਼ਚਿਤ ਕਰ ਗਿਆ। ਇਸੇ ਲਈ ਹਜ਼ੂਰ ਕਹਿੰਦੇ ਨੇ, ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਦਾ ਜਸ ਕੰਨਾਂ ਰਾਹੀਂ ਸੁਣਦੇ ਹਨ, ਅਤੇ ਆਪ ਵੀ ਭਗਤੀ ਕਰਦੇ ਰਹਿੰਦੇ ਨੇ, ਅਤੇ ਅਨਕ ਪਾਤਕ ਪੁਨਹ ਚਰ, ਇਹ ਅਨੇਕਾਂ ਤਰ੍ਹਾਂ ਦੇ ਪਾਪਾਂ ਦਾ ਪ੍ਰਾਸ਼ਚਿਤ ਕਰ ਲੈਂਦੇ ਹਨ।
ਕਰਨ ਪਰਨ ਸਾਧੂ ਆਣ ਬਾਣ ਬਿਸਾਰੇ,
ਫਿਰ ਉਹ ਮਹਾਂਪੁਰਖ ਸਰਨ ਪਰਨ ਸਾਧੂ, ਸਾਧੂ ਇੱਥੇ ਸਤਿਗੁਰੂ ਦਾ ਵਾਚਕ ਹੈ, ਉਹ ਹਮੇਸ਼ਾ ਸਾਧੂ ਸਤਿਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ, ਕਿਉਂਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਗੁਰਸਿੱਖ ਮਹਾਂਪੁਰਖ ਨੇ, ਉਹ ਕਦੇ ਵੀ ਆਪ ਗੁਰੂ ਬਣਨ ਦੀ ਕੋਸ਼ਿਸ਼ ਨਹੀਂ ਕਰਦੇ, ਉਹ ਹਮੇਸ਼ਾ ਆਪ ਗੁਰੂ ਦੀ ਸ਼ਰਨ ਵਿੱਚ ਹੀ ਪਏ ਰਹਿੰਦੇ। ਆਨ ਬਾਨ ਵਿਸਾਰੇ, ਜਿਹੜੀਆਂ ਹੋਰ ਬਾਣ ਦਾ ਅਰਥ ਹੈ ਆਦਤਾਂ ਨੇ ਜਾਂ ਆਨ ਬਾਨ ਦਾ ਅਰਥ ਵਹਿਬਤਾ ਨੇ, ਹੋਰ ਸਾਰੀਆਂ ਵਹਿਬਤਾਂ ਨੂੰ ਆਦਤਾਂ ਨੂੰ ਵਿਸਾਰੇ ਦਾ ਅਰਥ ਵੀ ਉਹ ਤਿਆਗ ਦਿੰਦੇ। ਬਸ ਇੱਕੋ ਹੀ ਉਹ ਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ। ਹੋਰ ਬਾਣ ਤੋਂ ਭਾਵ ਹੈ ਹੁਣ ਕਈ ਸੰਤਾਂ ਨੂੰ ਬਾਣ ਪੈ ਜਾਂਦੀ, ਬਾਣ ਤੋਂ ਭਾਵ ਆਦਤ ਵਹਿਬਤ ਪੈ ਜਾਂਦੀ ਹੈ ਵੀ ਅਸੀਂ ਵੀ ਆਪਣੀ ਪੂਜਾ ਕਰਵਾ ਲਈਏ। ਵੀ ਇਹੋ ਜਿਹੇ ਵੀ ਲੋਕ ਨੇ ਵੀ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਨੇ, ਤਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੀ ਵੱਖਰਾ ਆਸਣ ਲਾ ਕੇ ਬੈਠਦੇ ਨੇ ਅਤੇ ਕਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਪਣਾ ਵਿਸ਼ੇਸ਼ ਸਤਿਕਾਰ ਕਰਵਾਉਂਦੇ ਨੇ। ਤੁਸੀਂ ਦੇਖਿਆ ਹੋਣਾ, ਇੱਥੇ ਤਾਂ ਸ਼ਾਇਦ ਐਸਾ ਨਹੀਂ ਦੇਖਣ ਨੂੰ ਮਿਲਿਆ ਇੰਡੀਆ ਦੇ ਵਿੱਚ, ਖਾਸ ਕਰਕੇ ਪੰਜਾਬ ਦੀ ਧਰਤੀ 'ਤੇ, ਕਿ ਇਹੋ ਜਿਹੇ ਵੀ ਸਾਧੂ ਸੰਤ ਨੇ ਜਦੋਂ ਉਹ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਉਂਦੇ ਨੇ ਅਤੇ ਕਈ ਉਹਨਾਂ ਦੇ ਸ਼ਰਧਾਲੂ ਪੂਰੇ ਕੱਪੜੇ ਵਿਛਾਉਂਦੇ ਅਤੇ ਉਹਨਾਂ ਉੱਤੇ ਫੁੱਲਾਂ ਦੀ ਵਰਖਾ ਕਰਦੇ। ਭਾਈ, ਜੇ ਆਪਾਂ ਸਤਿਕਾਰ ਕਰਨਾ ਅਤੇ ਆਪਣੇ ਸਤਿਗੁਰੂ ਦਾ ਕਰੋ ਵੱਧ ਤੋਂ ਵੱਧ ਜਿੰਨਾ ਵੀ ਹੋਵੇ। ਕਦੇ ਸੋਚਿਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਲੈ ਕੇ ਜਾਂਦੇ ਹਾਂ ਉਹਨਾਂ ਦੇ ਮੂਹਰੇ ਆਪਾਂ ਕਦੇ ਕੱਪੜੇ ਸ਼ਾਇਦ ਹੀ ਵਿਛਾਏ ਹੋਣ, ਪਰ ਕੋਈ ਵਿਰਲੇ ਗੁਰਮੁਖ ਪਿਆਰੇ ਹੋਣਗੇ ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕੱਪੜੇ ਵਿਛਾਉਣ ਅਤੇ ਫੁੱਲਾਂ ਦੀ ਵਰਖਾ ਕਰ, ਅਤੇ ਫਿਰ ਗੁਰੂ ਮਹਾਰਾਜ ਦਾ ਆਪਾਂ ਉਹਨਾਂ ਸਤਿਕਾਰ ਨਾ ਕਰੀਏ ਕਿ ਕਿਸੇ ਦੇਹਧਾਰੀ ਸੰਤ ਦਾ, ਬਾਬੇ ਦਾ, ਅਤੇ ਆਪਾਂ ਗੁਰੂ ਮਹਾਰਾਜ ਦੇ ਨਾਲ ਵੱਧ ਸਤਿਕਾਰ ਕਰੀਏ। ਬਈ ਇਹ ਤਾਂ ਆਪਾਂ ਆਪਣੇ ਸਤਿਗੁਰੂ ਦੀ ਇੱਕ ਤਰ੍ਹਾਂ ਦੇ ਨਾਲ ਤੌਹੀਨ ਕਰਦੇ ਹਾਂ। ਇਹ ਜਿਹੜੀ ਬਾਣ ਹੈ ਨਾ, ਜਿਹੜੇ ਸਾਧੂ ਸੰਤ ਲੋਕ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਗੁਰੂ ਮਹਾਰਾਜ ਦੇ ਨਾਲੋਂ ਵਧੀਕ ਆਪਣਾ ਸਤਿਕਾਰ ਕਰਾਉਣਾ, ਆਨ ਬਾਣ ਵਿਸਾਰੇ ਜਿਹੜੀਆਂ ਮਾੜੀਆਂ ਵਹਿਬਤਾਂ ਨੇ ਪਖੰਡ ਨੂੰ ਛੱਡ ਦੇਣਾ ਚਾਹੀਦਾ ਹੈ।
ਹਰ ਚਰਨ ਪ੍ਰੀਤ ਨੀਤ ਨੀਤ ਪਾਵਨਾ ਮੈਂ ਮਹਾਪਨੀਤ।
ਭਾਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਹਰ ਚਰਨ ਪ੍ਰੀਤ ਨੀਤ, ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਉਹ ਹਰ ਵੇਲੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਕਰਦੇ ਨੇ। ਨੀਤ ਨੀਤ, ਨਿਤ ਨਿਤ, ਜਾਂ ਨੀਤ ਦਾ ਅਰਥ ਨਵੀਨ, ਉਸ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੇ ਨਾਲ ਨਿਤ ਨਵੀਂ ਤੋਂ ਨਵੀਂ ਪ੍ਰੀਤੀ ਕਰਦੇ ਨੇ। ਪਾਵਨਾ ਮੈਂ ਮਹਾਪੁਨੀਤ, ਜਿਹੜੇ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਕਮਲਾਂ ਦੀ ਪ੍ਰੀਤੀ ਹੈ, ਪਾਵਨਾ ਮੈਂ ਮਹਾਪੁਨੀਤ, ਜਿਹੜੇ ਸੰਸਾਰ ਦੇ ਵਿੱਚ ਪਾਵਨ ਦਾ ਅਰਥ ਵੀ ਪਵਿੱਤਰ ਤੀਰਥ ਮੰਨੇ ਹੋਏ ਨੇ, ਗੰਗਾ, ਜਮਨਾ, ਗੋਦਾਵਰੀ, ਸੁਰਸਤੀ, ਤੇ ਕਰ ਹੈ ਉਦਮ ਤੂਰ ਸਾਧੂ ਕੀ ਤਾਈ, ਕਿਲਵਿਕ ਮਹਿਲ ਪਰੇ ਪਰੇ ਹਮਰੇ ਵਿੱਚ ਹਮਰੀ ਮਹਿਲ ਸਾਧੂ ਕੀ ਤੂਰ ਗਵਾਈ। ਜਿਹੜੀ ਐਸੇ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਕਮਲਾਂ ਦੀ ਪ੍ਰੀਤੀ ਹੈ ਨਿਤ ਨਵੀਂ ਤੋਂ ਨਵੀਂ ਕਰਨੀ, ਇਹ ਪਾਵਨਾ ਮੈਂ ਮਹਾਪ੍ਰੀਤ, ਇਹ ਸਾਰੇ ਪਾਵਨ ਤੀਰਥਾਂ ਦੇ ਨਾਲੋਂ ਵੀ ਵੱਧ ਪਵਿੱਤਰ ਹੈ। ਕਿਉਂ? ਸਤਿਗੁਰੂ ਮਹਾਰਾਜ ਨੇ ਨਾਮ ਦੀ ਮਹਿਮਾ ਗੁਰਬਾਣੀ ਵਿੱਚ ਸਭ ਤੋਂ ਵਧੀਕ ਲਿਖੀ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਤਿਗੁਰੂ ਕਹਿੰਦੇ ਨੇ, ਭਰੀਏ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੈ ਕਰਾਂ। ਜਿਹੜੀ ਬੁੱਧੀ ਦੀ ਮੈਲ ਹੈ, ਹਉਮੈ ਦੀ ਮੈਲ ਹੈ, ਇਹਨੂੰ ਹੋਰ ਕੋਈ ਵੀ ਤੀਰਥ ਨਹੀਂ ਧੋ ਸਕਦਾ, ਬਲਕਿ ਪਰਮੇਸ਼ਰ ਦਾ ਨਾਮ ਹੀ ਹੈ ਜਿਹੜਾ ਹਉਮੈ ਦੀ ਮੈਲ ਨੂੰ ਧੋਂਦਾ ਹੈ। ਇਸ ਲਈ ਪਾਵਨਾ ਮੈਂ ਮਹਾਂਪੁਨੀਤ, ਜਿੰਨੇ ਵੀ ਹੋਰ ਪਵਿੱਤਰ ਤੀਰਥ ਮੰਨੇ ਹੋਏ ਨੇ ਉਹਨਾਂ ਦੇ ਨਾਲੋਂ ਵਾਹਿਗੁਰੂ ਦਾ ਨਾਮ ਮਹਾਂ ਪਵਿੱਤਰ ਹੈ, ਇਸ ਲਈ ਪਰਮੇਸ਼ਰ ਦੇ ਪਿਆਰੇ ਨਾਮ ਦੇ ਨਾਲ ਪ੍ਰੀਤ ਕਰਦੇ ਹਨ।
ਸੇਵਕ ਪੈ ਦੂਰ ਕਰਨ ਕਲ ਮਲ ਦੁਖ ਜਾਰੇ।
ਜੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਸੇਵਕ ਪੈ ਦੂਰ ਕਰਨ, ਜਿਹੜੇ ਉਹਨਾਂ ਦੇ ਸੇਵਕ ਬਣ ਜਾਂਦੇ ਨੇ, ਸ਼ਰਧਾਲੂ ਬਣ ਜਾਂਦੇ ਨੇ, ਉਹਨਾਂ ਦੇ ਭੈਣ ਨੂੰ ਵੀ ਉਹ ਦੂਰ ਕਰਦੇ। ਕਲਮਲ ਦੁੱਖ ਜਾਰੇ, ਤੇ ਨਾਲ ਹੀ ਜਿਹੜੇ ਕਲਮਲ ਦਾ ਅਰਥ ਵੀ ਜਿਹੜੇ ਕਲਯੁਗ ਦੇ ਮਲ ਰੂਪ ਪਾਪ ਨੇ ਤੇ ਦੋਸ਼ ਨੇ, ਐਬ ਨੇ, ਜਾਰੇ ਉਹਨਾਂ ਨੂੰ ਵੀ ਸਾੜ ਦਿੰਦੇ ਹਨ। ਇਹਦਾ ਮਤਲਬ ਇਹ ਹੈ ਜੋ ਕਿ ਮਹਾਂਪੁਰਖਾਂ ਦਾ ਸੇਵਕ ਬਣ ਜਾਂਦਾ ਹੈ ਉਹਦੀ ਹਰ ਪ੍ਰਕਾਰ ਦੇ ਡਰ ਭੈਵੇਂ ਦੂਰ ਕਰਦੇ ਨੇ ਤੇ ਨਾਲ ਜਿਹੜੇ ਪਾਪ ਨੇ ਤੇ ਐਬ ਨੇ ਉਹਨਾਂ ਨੂੰ ਵੀ ਮਹਾਂਪੁਰਖ ਸਾੜ ਦਿੰਦੇ ਹਨ।
ਕਹਿਤ ਮੁਕਤ ਸੁਨਤ ਮੁਕਤ ਰਹਿਤ ਜਨਮ ਰਹਿਤੇ।
ਲਾਹੌਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਮ ਦੀ ਮਹਿਮਾ ਕਹਿਤ ਮੁਕਤ, ਭਾਈ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਕਹਿੰਦੇ ਨੇ ਜਪਦੇ ਨੇ ਉਹ ਵੀ ਮੁਕਤ ਹੋ ਜਾਂਦੇ ਹਨ। ਸੁਨਤ ਮੁਕਤ, ਤੇ ਜਿਹੜੇ ਸੰਗਤ ਵਿੱਚ ਬੈਠ ਕੇ ਗੁਰੂ ਚਰਨਾਂ ਵਿੱਚ ਬੈਠ ਕੇ ਬਾਣੀ ਕੀਰਤਨ ਕਥਾ ਨਾਮ ਨੂੰ ਸੁਣਦੇ ਨੇ ਉਹ ਵੀ ਮੁਕਤ ਹੋ ਜਾਂਦੇ ਹਨ। ਰਹਿਤ ਜਨਮ ਰਹਿਤ, ਤੇ ਜਿਹੜੇ ਭਾਈ ਗੁਰੂ ਦੀ ਬਖਸ਼ੀ ਰਹਿਤ ਵਿੱਚ ਰਹਿੰਦੇ ਨੇ, ਭਾਵ ਇੱਕ ਕਹਿਣਾ ਤੇ ਦੂਸਰਾ ਹੈ ਸੁਣਨਾ ਤੇ ਤੀਸਰਾ ਅੱਗੇ ਭਾਵ ਹੈ ਰਹਿਤ, ਵੀ ਉਸ ਰਹਿਤ ਵਿੱਚ ਰਹਿਣਾ ਜੋ ਗੁਰੂ ਨੇ ਸਾਨੂੰ ਬਖਸ਼ੀ ਹੈ। ਜਨਮ ਰਹਿਤ, ਉਹ ਜਨਮ ਤੋਂ ਰਹਿਤ ਹੋ ਜਾਂਦੇ, ਭਾਵ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਕਹਿੰਦੇ ਨੇ ਉਹ ਵੀ ਮੁਕਤ ਹੋ ਜਾਂਦੇ ਨੇ, ਜਿਹੜੇ ਸੁਣਦੇ ਨੇ ਉਹ ਵੀ ਬੰਦ ਖਲਾਸ ਹੋ ਜਾਂਦੇ ਨੇ, ਤੇ ਜਿਹੜੇ ਗੁਰੂ ਦੀ ਬਖਸ਼ੀ ਰਹਿਤ ਵਿੱਚ ਰਹਿੰਦੇ ਨੇ ਉਹ ਵੀ ਜਨਮਾਂ ਤੋਂ ਰਹਿਤ ਹੋ ਜਾਂਦੇ ਨੇ, ਭਾਵ ਉਹ ਵੀ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਹਨ।
ਰਾਮ ਰਾਮ ਸਾਰ ਭੂਤ ਨਾਨਕ ਤਤ ਵਿਚਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਤਲੀ ਸਾਂਤਲੀ ਪੰਕਤੀ ਵਿੱਚ ਫਰਮਾਉਂਦੇ ਨੇ ਰਾਮ ਰਾਮ ਸਾਰ ਭੂਤ, ਵੀ ਪਰਮੇਸ਼ਰ ਦਾ ਨਾਮ ਹੀ ਸਾਰ ਭੂਤ ਸਾਰੇ ਸਾਧਨਾਂ ਦੇ ਵਿੱਚੋਂ ਸ੍ਰੇਸ਼ਟ ਰੂਪ ਹੈ। ਠੀਕ ਹੈ, ਦੁਨੀਆਂ ਵਿੱਚ ਸਾਧਨ ਤਾਂ ਹੋਰ ਵੀ ਬੜੇ ਨੇ, ਸਤਯੁਗ ਸੱਤ, ਤੇਤਾ ਜਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦਿੜੇ, ਕੱਲ ਕੇਵਲ ਨਾਮ ਆਧਾਰ, ਪਰ ਵਾਹਿਗੁਰੂ ਦਾ ਨਾਮ ਸਭ ਤੋਂ ਉੱਤਮ ਹੈ। ਭੂ ਦਾ ਅਰਥ ਵੀ ਸਰੂਪ, ਰਾਮ ਰਾਮ ਸਾਰ ਭੂਤ, ਉਸ ਰਮੇ ਹੋਏ ਪਰਮੇਸ਼ਰ ਦਾ ਨਾਮ ਹੀ ਸ੍ਰੇਸ਼ਟ ਰੂਪ ਹੈ। ਨਾਨਕ ਤੱਤ ਵਿਚਾਰੇ, ਹਜ਼ੂਰ ਕਹਿੰਦੇ ਅਸੀਂ ਇਹੀ ਤੱਤ ਨੂੰ ਵਿਚਾਰਨਾ ਕੀਤਾ, ਭਾਵ ਸਾਰੀ ਵਿਚਾਰ ਦਾ ਨਿਚੋੜ ਇਹੀ ਕੱਢਿਆ ਹੈ, ਸਾਰੇ ਧਰਮ ਗ੍ਰੰਥਾਂ ਦਾ ਨਿਚੋੜ ਵੀ ਇਹੀ ਹੈ। ਸਿਮਰਤ ਵੇਦ ਪੁਰਾਣ, ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ, ਪਰਮੇਸ਼ਰ ਦਾ ਨਾਮ ਜਪਣਾ ਸਭ ਤੋਂ ਉੱਤਮ ਹੈ। ਅਸੀਂ ਇਹੀ ਤੱਤ ਵਿਚਾਰਿਆ ਹੈ, ਇਹੀ ਸਾਰਾ ਰਿਜ਼ਲਟ ਕੱਢਿਆ ਹੈ। ਭਾਈ ਗੁਰਸਿੱਖ ਨੂੰ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ। ਧੰਨ ਹਨ ਉਹ ਗੁਰਮੁਖ ਪਿਆਰੇ ਮਹਾਂਪੁਰਖ ਜਿਹੜੇ ਸਵਾਸ ਗਰਾਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਤੇ ਜਿਹੜੇ ਭਾਈ ਆਪਣੇ ਜੀਵਨ ਕਾਲ ਦੇ ਅੰਦਰ ਜਿਹੜਾ ਦਸਵੰਧ ਹੈ ਦਿਨ ਰਾਤ ਦੇ ਸਮੇਂ ਵਿੱਚੋਂ